ਜਗਬਾਣੀ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਵੰਤ ਬਰਾੜ। ਲੋਕ ਸਭਾ ਚੋਣਾਂ ਦਾ ਮਾਹੌਲ ਪੱਕ ਚੁੱਕਿਆ। ਹਰ ਇੱਕ ਪਾਰਟੀ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ 13-0 ਦਾ ਨਾਅਰਾ ਦਿੱਤਾ ਗਿਆ। ਦੂਸਰੇ ਪਾਸੇ ਜੇਕਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਦੇ ਸਾਹਮਣੇ ਕੋਈ ਚੁਣੌਤੀਆਂ ਘੱਟ ਨਹੀਂ ਹੈ। ਤਾਂ ਸਾਡੇ ਨਾਲ ਨੇ ਫਾਰਮਰ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਜੀ, ਅਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਕਾਲੀ ਦਲ ਨੂੰ ਲੈ ਕੇ ਅਤੇ ਓਵਰਆਲ ਪੋਲੀਟਿਕਸ ਨੂੰ ਲੈ ਕੇ। ਸਭ ਤੋਂ ਪਹਿਲਾਂ ਸ਼੍ਰੀ ਅਕਾਲ ਜੀ। ਗੁਜਰਾਲ ਸਾਹਿਬ, ਕਿਸ ਤਰ੍ਹਾਂ ਵੇਖਦੇ ਹੋ ਜਿਹੜਾ ਚੋਣ ਮਾਹੌਲ ਬਣਿਆ, ਖਾਸ ਤੌਰ 'ਤੇ ਜਲੰਧਰ ਦੀ ਗੱਲ ਕੀਤੀ ਜਾਵੇ?
ਦੇਖੋ, ਜਲੰਧਰ 'ਤੇ ਕੁਛ ਸਮਝ ਨਹੀਂ ਆ ਰਹੀ ਕਿ ਉਹ ਸਭ ਦਲ ਬਦਲੂ ਨੇ ਹਰ ਪਾਰਟੀ ਵਿੱਚ। ਜਿਹੜਾ ਸਾਡਾ ਕੈਂਡੀਡੇਟ ਸੀ ਉਹ ਹੁਣ ਆਪ ਵਿੱਚ ਚਲਾ ਗਿਆ, ਜਿਹੜਾ ਆਪ ਦਾ ਕੈਂਡੀਡੇਟ ਸੀ ਉਹ ਬੀਜੇਪੀ ਵਿੱਚ ਚਲਾ ਗਿਆ, ਜਿਹੜਾ ਕਾਂਗਰਸ ਦਾ ਕੈਂਡੀਡੇਟ ਸੀ ਉਹ ਸਾਡੇ ਕੋਲ ਆ ਗਿਆ। ਅਤੇ ਇੱਥੇ ਤਾਂ ਸਾਰਾ ਕੁਛ ਹੀ ਦਲ ਬਦਲੂਆਂ ਦੇ ਹੱਥ ਆ ਗਿਆ, ਅਤੇ ਲੋਕ ਵੀ ਬੜੇ ਕਨਫਿਊਜ਼ ਨੇ। ਸੋ ਤੁਸੀਂ ਇੱਥੇ ਰਹਿੰਦੇ ਹੋ, ਤੁਹਾਨੂੰ ਜ਼ਿਆਦਾ ਪਤਾ, ਮੈਂ ਤਾਂ ਤੁਹਾਡੇ ਕੋਲੋਂ ਹੀ ਲਵਾਂਗਾ ਖਬਰ ਹੈ ਕਿ ਇੱਥੇ ਕੀ ਹੋ ਰਿਹਾ। ਲੇਕਿਨ ਲੋਕ ਇਹੋ ਜਿਹੀ ਪੋਲੀਟਿਕਸ ਨੂੰ ਪਸੰਦ ਨਹੀਂ ਕਰਦੇ। ਦੇਖੋ, ਪੰਜਾਬ ਬਹੁਤ ਪਿੱਛੇ ਰਹਿ ਗਿਆ। ਸਾਨੂੰ ਸਭ ਨੂੰ ਬੈਠ ਕੇ ਸੋਚਣਾ ਹੋਏਗਾ ਕਿ ਪੰਜਾਬ ਦੀ ਆਵਾਜ਼ ਦਿੱਲੀ ਕਿਸ ਤਰ੍ਹਾਂ ਬੁਲੰਦ ਹੋਵੇ, ਅਤੇ ਕਿਸ ਤਰ੍ਹਾਂ ਪੰਜਾਬ ਨੂੰ ਅਸੀਂ ਇਸ ਕ੍ਰਾਈਸਿਸ ਤੋਂ ਕੱਢ ਸਕੀਏ। ਜਿਹੜਾ ਮੈਨੂੰ ਫਿਕਰ ਹੈ ਉਹ ਮੈਂ ਜਲੰਧਰ ਦੀ ਨਹੀਂ ਗੱਲ ਕਰਦਾ, ਮੈਂ ਪੰਜਾਬ ਦੀ ਗੱਲ ਕਰਨਾ ਕਿ ਜਿਸ ਤਰ੍ਹਾਂ ਕੁਛ ਤਾਕਤਾਂ ਜਿਨ੍ਹਾਂ ਨੂੰ ਤੁਸੀਂ ਐਕਸਟ੍ਰੀਮਿਸਟ ਫੋਰਸਿਸ ਕਹਿ ਰਹੇ ਹੋ, ਉਹ ਫੋਰਸਿਸ ਪੰਜਾਬ ਵਿੱਚ ਹੁਣ ਅੱਗੇ ਵੱਧ ਰਹੀਆਂ। 2-3 ਕੈਂਡੀਡੇਟ ਵੀ ਉਹਨਾਂ ਦੇ ਖੜ੍ਹੇ ਨੇ, ਕੁਛ ਯੂਥ ਉਹਨਾਂ ਨੂੰ ਸਪੋਰਟ ਵੀ ਕਰ ਰਿਹਾ। ਜਿਹੜੀ ਸਪੋਰਟ ਉਹਨਾਂ ਨੂੰ ਮਿਲ ਰਹੀ ਹੈ ਉਹ ਯੂਥ ਦੀ ਰਿਜੈਂਟਮੈਂਟ ਹੈ, ਕਿਉਂਕਿ ਪੰਜਾਬ ਦਾ ਯੂਥ ਬਹੁਤ ਮਾਯੂਸ ਹੈ। ਨੌਕਰੀਆਂ ਹੈ ਨਹੀਂ, ਫਿਊਚਰ ਕੋਈ ਨਜ਼ਰ ਨਹੀਂ ਆਉਂਦਾ, ਹੋਪ ਖਤਮ ਹੋ ਰਹੀ ਹੈ। ਇਸ ਕਰਕੇ ਇਹਨਾਂ ਮੁੱਦਿਆਂ ਦੇ ਉੱਤੇ ਸਾਨੂੰ ਜ਼ਿਕਰ ਕਰਨਾ ਚਾਹੀਦਾ ਕਿ ਕਿਸ ਤਰ੍ਹਾਂ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਚੱਲੀਏ। ਮੈਂ ਸਿਰਫ ਤੁਹਾਡੇ ਦਰਸ਼ਕਾਂ ਨੂੰ ਯਾਦ ਕਰਵਾਉਣਾ ਚਾਹੁੰਦਾ ਕਿ ਜਿਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੀ ਸੀ 2007 ਵਿੱਚ, ਉਸ ਵੇਲੇ ਪੰਜਾਬ ਵਿੱਚ 12-12, 13-13 ਘੰਟੇ ਦਾ ਪਾਵਰ ਕੱਟ ਲੱਗਦਾ ਸੀ, ਸੜਕਾਂ ਦਾ ਬੁਰਾ ਹਾਲ ਸੀ, ਕੋਈ ਇੰਫਰਾਸਟ੍ਰਕਚਰ ਨਹੀਂ ਸੀ। ਅਸੀਂ 10 ਸਾਲਾਂ ਵਿੱਚ ਉਸ ਵੇਲੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਉਹਦੇ ਵਿੱਚ ਕੰਮ ਕੀਤਾ, ਬਹੁਤ ਮਿਹਨਤ ਕੀਤੀ, ਅਸੀਂ ਪੰਜਾਬ ਨੂੰ ਬਿਜਲੀ ਸਰਪਲਸ ਬਣਾ ਦਿੱਤਾ ਸੀ। ਜਿਸ ਵੇਲੇ ਬਿਜਲੀ ਸਰਪਲਸ ਪੰਜਾਬ ਬਣਿਆ ਉਸੇ ਵੇਲੇ ਇੰਡਸਟਰੀ ਆਉਣੀ ਸ਼ੁਰੂ ਹੋਈ, ਇਨਫੋਸਿਸ ਆਈ, TCS ਆਈ, ITC ਆਈ, ਹੋਰ ਵੱਡੀ ਵੱਡੀ ਕੰਪਨੀਆਂ ਆਈਆਂ। ਅਸੀਂ ਸੜਕਾਂ ਦਾ ਜਾਲ ਵਿਛਾ ਦਿੱਤਾ ਸੀ ਸਾਰੇ ਪੰਜਾਬ ਵਿੱਚ, ਅਤੇ ਅੱਜ ਵੀ ਮੈਂ ਦਾਅਵੇ ਨਾਲ ਕਹਿ ਸਕਣਾ ਕਿ ਗੁਜਰਾਤ ਦੇ ਬਾਅਦ ਪੰਜਾਬ ਦੀ ਸੜਕਾਂ ਹਾਲੇ ਵੀ ਹਿੰਦੁਸਤਾਨ ਦੀ ਬੈਸਟ ਸੜਕਾਂ ਹਨ। ਉਹ ਸੁਖਬੀਰ ਬਾਦਲ ਦੀ ਦੇਣ ਸੀ। 4 ਏਅਰਪੋਰਟ ਬਣਾ ਦਿੱਤੇ, ਉਹਨਾਂ ਵਿੱਚੋਂ 2 ਇੰਟਰਨੈਸ਼ਨਲ ਏਅਰਪੋਰਟ ਸੀ। ਇਹ ਸਾਰੀ ਚੀਜ਼ਾਂ ਲੋਕ ਭੁੱਲ ਜਾਂਦੇ ਨੇ ਕਿ ਕਿੰਨਾ ਕੁਛ ਅਸੀਂ ਉਸ ਵੇਲੇ ਕੀਤਾ। ਦੂਜੀ ਗੱਲ, ਇਹ ਭਾਵੇਂ ਇਹ ਸਰਕਾਰ ਹੋਏ ਜਾਂ ਪਿਛਲੀ ਸਰਕਾਰ ਕਾਂਗਰਸ ਦੀ, ਇਹਨਾਂ ਨੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ। 60 ਦਿਨਾਂ ਦੇ ਅੰਦਰ ਡਰੱਗ ਖਤਮ, ਸੈਂਡ ਮਾਫੀਆ ਖਤਮ, ਪੰਜਾਬ ਨੂੰ ਅਸੀਂ ਪੰਜਾਬੀ ਯੂਥ ਨੂੰ ਅਸੀਂ ਮਾਲੋਮਾਲ ਕਰ ਦੇਵਾਂਗੇ, ਨੌਕਰੀਆਂ ਆ ਜਾਣਗੀਆਂ। ਕਿੱਥੇ ਹੈ ਨੌਕਰੀਆਂ? ਕਿਆ ਰੋਜ਼ਗਾਰ ਜਿਨ੍ਹਾਂ ਦੇ ਕੋਲ ਨੌਕਰੀ ਨਹੀਂ ਉਹਨਾਂ ਨੂੰ ਪੱਠਾ ਦੇਵਾਂਗੇ, ਔਰਤਾਂ ਨੂੰ 1,000 ਰੁਪਏ ਮਹੀਨਾ ਦੇਵਾਂਗੇ? ਕੁਛ ਮਿਲਿਆ ਕਿਸੇ ਨੂੰ? ਇਹ ਇੱਕ ਰਿਜੈਂਟਮੈਂਟ ਹੈ, ਲੋਕ ਮਾਯੂਸ ਨੇ। ਉਸ ਦੋਨੋਂ ਪਾਰਟੀਆਂ ਨੇ ਵੱਡੇ ਵੱਡੇ ਵਾਅਦੇ ਕੀਤੇ, ਕੋਈ ਵਾਅਦਾ ਨਹੀਂ ਰੱਖਿਆ। ਕੇਵਲ ਅਤੇ ਕੇਵਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਜਿਨ੍ਹਾਂ ਨੇ ਜੋ ਵਾਅਦਾ ਕੀਤਾ, ਤੁਹਾਨੂੰ ਯਾਦ ਹੋਏਗਾ ਆਟਾ ਦਾਲ ਦਾ ਵਾਅਦਾ ਕੀਤਾ ਸੀ। ਪਹਿਲੀ ਸਕੀਮ ਜਿਹੜੀ ਹੁਣ ਪ੍ਰਧਾਨ ਮੰਤਰੀ ਮੋਦੀ ਚਲਾ ਰਹੇ ਨੇ ਉਹਦਾ ਔਥਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ।
ਖੁਦ ਮੰਨਦੇ ਵੀ ਹੈਗੇ ਗੱਲ,
ਬਿਲਕੁਲ। ਉਸ ਵੇਲੇ ਸ਼ਗਨ ਸਕੀਮ, ਬੱਚਿਆਂ ਨੂੰ ਸਕਾਲਰਸ਼ਿਪ, ਸਾਈਕਲ, ਯੂਨੀਫਾਰਮ, ਇਹ ਸਾਰਾ ਕੁਝ ਬਾਦਲ ਸਾਹਿਬ ਨੇ ਦਿੱਤਾ। ਅਤੇ ਇੱਕੋ ਇੱਕ ਪਾਰਟੀ ਹੈ ਜਿਹੜਾ ਉਹ ਬਾਦਲ ਸਾਹਿਬ ਹਮੇਸ਼ਾ ਸਾਨੂੰ ਕਹਿੰਦੇ ਸੀ ਮੈਂ ਉਹ ਵਾਅਦਾ ਕਰਾਂਗਾ ਜਿਹੜਾ ਮੈਂ ਪੂਰਾ ਕਰ ਸਕਾਂ। ਤੁਸੀਂ ਸ਼ਹਿਰਾਂ ਦੀ ਦੇਖ ਲਓ, ਭਾਵੇਂ ਅੰਮ੍ਰਿਤਸਰ ਸਾਹਿਬ ਹੋਵੇ, ਭਾਵੇਂ ਬਠਿੰਡਾ ਹੋਵੇ, ਭਾਵੇਂ ਮੋਹਾਲੀ ਹੋਵੇ, ਭਾਵੇਂ ਜਲੰਧਰ ਹੋਵੇ, ਉਸ ਵੇਲੇ ਅਸੀਂ ਸ਼ਹਿਰਾਂ ਦਾ ਪੂਰਾ ਆਪਣਾ ਨਕਸ਼ਾ ਕਦਮ ਬਦਲ ਦਿੱਤਾ ਸੀਗਾ। ਅੱਜ ਲੋਕ ਫਕਰ ਕਰਦੇ ਨੇ ਅੰਮ੍ਰਿਤਸਰ ਸਾਹਿਬ ਦੇ, ਕਿਹਨੇ ਠੀਕ ਕੀਤਾ ਸੀ? ਬਠਿੰਡਾ ਬੈਕਵਰਡ ਹੁੰਦਾ ਸੀ ਬਿਲਕੁਲ, ਅੱਜ ਬਠਿੰਡਾ ਚੰਡੀਗੜ੍ਹ ਵੱਖ ਬਣ ਗਿਆ। ਅੱਜ ਮੋਹਾਲੀ ਸਾਰੀ ਦੁਨੀਆ ਜਾਣਾ ਚਾਹੁੰਦੀ ਹੈ, ਕਿਹਨੇ ਬਣਾਇਆ? ਇਹ ਸਾਰਾ ਕੁਛ ਅਕਾਲੀਆਂ ਨੇ ਕੀਤਾ, ਕਿਉਂਕਿ ਅੱਜ ਵੀ ਸਾਡੀ ਵਿਜ਼ਨ ਹੈ ਆਪਣੇ ਯੂਥ ਲਈ, ਆਪਣੇ ਪੰਜਾਬ ਲਈ, ਕਿਉਂਕਿ ਸਾਡੀ ਇੱਕੋ ਇੱਕ ਪਾਰਟੀ ਹੈ ਜਿਹੜੀ ਪੰਜਾਬ ਬੇਸਡ ਪਾਰਟੀ ਹੈ, ਬਾਕੀ ਸਾਰੀ ਪਾਰਟੀਆਂ ਦੇ ਹੁਕਮ ਦਿੱਲੀਓਂ ਆਉਂਦੇ ਨੇ, ਅਤੇ ਜਿਹੜੇ ਦਿੱਲੀ ਵਾਲੇ ਨੇ ਉਹਨਾਂ ਨੂੰ ਕੋਈ ਪੰਜਾਬ ਵਿੱਚ ਸਿਰਫ ਉਹਨਾਂ ਦਾ ਇੰਟਰਸਟ ਹੁੰਦਾ ਇਲੈਕਸ਼ਨ ਵੇਲੇ, ਬਾਅਦ ਵਿੱਚ ਉਹ ਭੁੱਲ ਜਾਂਦੇ ਨੇ। ਸੋ ਮੈਂ ਤਾਂ ਇਹੀ ਵੇਖ ਰਿਹਾ ਕਿ ਜੋ ਕੁਛ ਮੈਨੂੰ ਬੜਾ ਯਕੀਨ ਹੈ, ਜਿਸ ਤਰ੍ਹਾਂ ਦਾ ਹੁੰਗਾਰਾ ਸੁਖਬੀਰ ਬਾਦਲ ਨੂੰ ਪਿਛਲੇ 3 ਮਹੀਨੇ ਮਿਲਿਆ, ਜਿਸ ਤਰ੍ਹਾਂ ਸਾਰਾ ਯੂਥ ਉਹਨਾਂ ਦੀ ਮੀਟਿੰਗਾਂ ਵਿੱਚ ਗਰਮੀ ਵਿੱਚ ਆਇਆ ਬਾਹਰ ਨਿਕਲ ਕੇ, ਹਜ਼ਾਰਾਂ ਬੰਦਿਆਂ ਉਹਨਾਂ ਨੂੰ ਦੇਖਣਾ ਅਤੇ ਸੁਣਨਾ ਚਾਹੁੰਦਾ, ਅਤੇ ਜੇ ਉਹ ਵੋਟ ਵਿੱਚ ਕਨਵਰਟ ਹੁੰਦਾ ਜੋ ਮੈਂ ਆਸ਼ਾ ਕਰਨਾ ਹੋਏਗਾ, ਤਾਂ ਸਾਨੂੰ ਬਹੁਤ ਵੱਡੇ ਇੱਕ ਤੁਹਾਡੇ ਸਭ ਨੂੰ ਇੱਕ ਸ਼ੌਕ ਮਿਲੇਗਾ ਕਿ ਜਿਹੜਾ ਨੰਬਰ ਸਾਨੂੰ ਮਿਲੇਗਾ ਐਤਕੀ।
ਤਾਂ ਜਿਸ ਤਰ੍ਹਾਂ ਤੁਸੀਂ ਕੰਮ ਗਣਾਏ ਹੈਗੇ ਆ, ਤੁਹਾਨੂੰ ਕੀ ਲੱਗਦਾ ਫਿਰ ਆਖਿਰਕਾਰ ਲੋਕ ਕੰਮ ਇੰਨੇ ਭੁੱਲ ਕਿਉਂ ਗਏ? ਕੀ ਕੁਛ ਅਕਾਲੀ ਦਲ ਤੋਂ ਵੀ ਗਲਤੀਆਂ ਹੋਈਆਂ ਇਸ ਕਰਕੇ ਜਿਹੜੇ ਉਹ ਕੰਮ ਬਹੁਤ ਪਿੱਛੇ ਪੈ ਗਏ? ਅਤੇ ਨਾਲ ਹੀ ਮੇਰਾ ਇੱਕ ਹੋਰ ਸਵਾਲ ਹੈਗਾ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੁਝ ਲੋਕ ਉਸ ਤਰ੍ਹਾਂ ਦੇ ਇਲੈਕਸ਼ਨ ਦੇ ਵਿੱਚ ਖੜੇ ਹੋ ਗਏ ਆ, ਲੱਗਦਾ ਕਿ ਉਸ ਚੀਜ਼ ਦਾ ਕਿਸੇ ਹੋਰ ਧਿਰ ਨੂੰ ਫਾਇਦਾ ਮਿਲ ਸਕਦਾ, ਪੋਲਰਾਈਜੇਸ਼ਨ ਹੋ ਸਕਦੀ ਹੈ?
ਦੇਖੋ, ਪੋਲਰਾਈਜੇਸ਼ਨ ਕਰਾਉਣ ਦੀ ਕੋਸ਼ਿਸ਼ ਪੂਰੀ ਹੈ, ਲੇਕਿਨ ਉਹਦਾ ਨੁਕਸਾਨ ਪੰਜਾਬ ਨੂੰ ਪਹੁੰਚੇਗਾ ਜੇ ਹੋ ਗਈ। ਤੁਸੀਂ ਨਾ ਭੁੱਲੋ 80 ਅਤੇ 90 ਦਾ ਦੌਰ, ਜਿਸ ਵੇਲੇ ਬਾਕੀ ਚੀਜ਼ਾਂ ਤਾਂ ਛੱਡੋ, ਹਿੰਦੂ ਸਿੱਖ ਰਿਸ਼ਤਿਆਂ ਵਿੱਚ ਦਰਾਰ ਪੈ ਗਈ ਸੀ। ਬਾਦਲ ਸਾਹਿਬ ਅਤੇ ਵਾਜਪਾਈ ਜੀ ਨੇ ਜਿਸ ਵੇਲੇ ਹੱਥ ਮਿਲਾਇਆ ਸੀ, ਉਹਦਾ ਮੇਨ ਕਾਰਨ, ਮੇਨ ਮਕਸਦ ਇਹ ਸੀ ਕਿ ਜਿਹੜੀ ਉਹ ਦਰਾਰਾਂ ਉਹਨਾਂ ਨੂੰ ਮਿਟਾਉਣਾ ਹੈ, ਭਾਈਚਾਰੇ ਨੂੰ ਮਜ਼ਬੂਤ ਕਰਨਾ ਹੈ, ਪੰਜਾਬ ਦੇ ਅੰਦਰ ਅਮਨ ਅਤੇ ਸ਼ਾਂਤੀ ਫਿਰ ਲੈ ਕੇ ਆਉਣੀ ਹੈ। ਇਹ ਦੋਨਾਂ ਨੇ ਜਿਸ ਵੇਲੇ ਹੱਥ ਮਿਲਾਇਆ, ਉਹਦੇ ਉਸੀ ਨਾਲ ਪੰਜਾਬ ਵਿੱਚ ਅਮਨ ਸ਼ਾਂਤੀ ਆਈ, ਹਿੰਦੂ ਸਿੱਖ ਭਾਈਚਾਰਾ ਫਿਰ ਰਿਸਟੋਰ ਹੋਇਆ। ਮੈਨੂੰ ਅੱਜ ਡਰ ਹੈ ਕਿ ਜਿਸ ਤਰ੍ਹਾਂ ਯੂਥ ਇਸ ਵੇਲੇ ਡੀਮੋਰਲਾਈਜ਼ਡ ਹੈ, ਨਾਰਾਜ਼ ਹੈ, ਪੰਜਾਬ ਵਿੱਚ ਰਹਿਣਾ ਨਹੀਂ ਚਾਹੁੰਦਾ, ਬਾਹਰ ਨੱਠ ਰਹੇ ਨੇ ਸਾਰੇ ਮੁੰਡੇ ਕੁੜੀਆਂ, ਉਹਦਾ ਨੁਕਸਾਨ ਪੰਜਾਬ ਨੂੰ ਪਹੁੰਚੇਗਾ। ਇਸ ਕਰਕੇ ਮੈਂ ਆਸ਼ਾ ਕਰਨਾ ਐਸੀ, ਇਹ ਦੇਖੋ, ਇਹ ਸੈਮੀ ਫਾਈਨਲ ਹੈ, ਇਹ ਫਾਈਨਲ ਨਹੀਂ, ਫਾਈਨਲ ਹੋਏਗਾ 2.5 ਸਾਲ ਬਾਅਦ, ਜਿਸ ਵੇਲੇ ਲੋਕ ਫੈਸਲਾ ਕਰਨਗੇ ਕਿ ਪੰਜਾਬ ਨੂੰ ਕਿਹੋ ਜਿਹੀ ਸਰਕਾਰ ਅਸੀਂ ਦੇਣੀ ਹੈ। ਸੋ ਅਕਾਲੀ ਦਲ ਉਸ ਫਾਈਨਲ ਦੀ ਤਿਆਰੀ ਕਰ ਰਿਹਾ। ਜਿਹੜਾ ਸਾਡਾ ਵੋਟ ਬੈਂਕ ਸੀ, ਸਾਡਾ ਹਮੇਸ਼ਾ ਵੋਟ ਪਰਸੈਂਟੇਜ 30-32% ਹੁੰਦਾ ਸੀ, ਜਿਹੜਾ ਪਿਛਲੀ ਅਸੈਂਬਲੀ ਵਿੱਚ ਸਲਿਪ ਕਰ ਗਿਆ ਸੀ, ਅਸੀਂ ਆਸ਼ਾ ਕਰਦੇ ਹਾਂ ਕਿ ਸਾਡਾ ਵੋਟ ਬੈਂਕ 30-32% 'ਤੇ ਫਿਰ ਆ ਜਾਏਗਾ, ਉਸ ਤੋਂ ਵਧੇ ਅੱਗੇ ਹੀ ਵਧੇਗਾ। ਅਤੇ ਐਤਕੀ ਜਿਹੜਾ ਮੁਕਾਬਲਾ ਹੈ, ਹਰ ਕੰਸਟੀਚੁਐਂਸੀ ਵਿੱਚ 4-5 ਕੈਂਡੀਡੇਟ ਨੇ, ਕਈ ਕਿਸੇ ਕਿਸੇ ਜਗ੍ਹਾ 6 ਵੀ ਨੇ, ਅਤੇ ਜਿਹਨੂੰ ਵੀ 30-32% ਵੋਟ ਮਿਲ ਗਈ ਉਹ MP ਬਣ ਜਾਏਗਾ। ਅਤੇ ਐਸੇ ਸਿਨਾਰੀਓ ਵਿੱਚ ਅਕਾਲੀ ਦਲ ਦਾ ਜਿਤਨਾ ਕਈ ਸੀਟਾਂ 'ਤੇ ਮੁਮਕਿਨ ਹੈ।
ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਕਾਲੀ ਦਲ ਅਤੇ BJP, ਇਹਨੂੰ 9 ਮਾਸ ਦਾ ਰਿਸ਼ਤਾ ਵੀ ਕਿਹਾ ਜਾਂਦਾ ਸੀਗਾ, ਪਰ ਕਿਸਾਨੀ ਮੁੱਦਿਆਂ ਦੇ ਚੱਲਦੇ ਚਲੋ ਟੁੱਟ ਗਿਆ। ਕੀ ਗੱਲ ਬਣੀ ਜਿਹੜੀ ਇੰਨੀ ਤਕਰਾਰ ਵੱਧ ਗਈ? ਕਿਉਂਕਿ 9 ਮਾਸ ਦਾ ਰਿਸ਼ਤਾ ਸੀ, ਇੰਨਾ ਲੰਮਾ ਸਮਾਂ ਸੀਗਾ, ਭਰਾ ਭਰਾ ਅੱਡ ਵੀ ਹੋ ਜਾਂਦੇ, ਇਕੱਠੇ ਵੀ ਹੋ ਜਾਂਦੇ ਆ। ਕੀ ਸ਼ਰਤਾਂ ਹੀ ਇੰਨੀਆਂ ਵੱਡੀਆਂ ਰੱਖ ਦਿੱਤੀਆਂ ਸੀਗੀਆਂ BJP ਨੇ, ਜਿਸ ਕਰਕੇ ਇਹ 9 ਮਾਸ ਦਾ ਰਿਸ਼ਤਾ ਫਿਰ ਨਹੀਂ ਜੁੜ ਸਕਿਆ?
ਦੇਖੋ, ਮੈਂ ਤੁਹਾਡੇ ਨਾਲ ਸਾਫ਼ ਸਾਫ਼ ਗੱਲ ਕਰਨਾ, ਉਸ ਵੇਲੇ ਕੋਈ ਇਹ ਨਹੀਂ ਸੀ ਕਿ ਨੰਬਰ ਕੀ ਹੈ 7-6, ਜਿਹੜਾ ਮੀਡੀਆ ਵਿੱਚ ਸਪੈਕੂਲੇਸ਼ਨ ਹੋ ਰਹੀ ਸੀ 7-6, 5-8। ਸਵਾਲ ਬੁਨਿਆਦੀ ਸੀ ਅਸੂਲਾਂ ਦਾ। ਅਸੀਂ ਉਸ ਵੇਲੇ ਵੀ ਕਿਹਾ ਸੀ, ਅਸੀਂ ਸਰਕਾਰ ਕਿਉਂ ਛੱਡੀ ਸੀ, ਕਿਸਾਨੀ ਮੁੱਦਿਆਂ 'ਤੇ ਛੱਡੀ ਸੀ ਨਾ, ਅਤੇ ਸਾਡੀ ਜਿਹੜੀ ਕੰਡੀਸ਼ਨ ਸੀ ਉਹ ਬੜੀ ਸਿੰਪਲ ਸੀ। ਦਿੱਲੀ ਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਉਹਨਾਂ ਨੂੰ ਕੋਈ ਕਮਿਟਮੈਂਟ ਕੀਤੀ ਆ, ਤੁਸੀਂ ਕਮਿਟਮੈਂਟ ਪੂਰੀ ਕਰ ਦਿਓ, ਇੱਕ। ਦੂਜਾ, ਤੁਸੀਂ ਜਿਹੜੇ ਰਿਲੀਜੀਅਸ ਅਫੇਅਰਸ ਨੇ ਅਕਾਲੀਆਂ ਦੇ, ਉਹਦੇ ਵਿੱਚ ਦਖਲ ਅੰਦਾਜ਼ੀ ਬੰਦ ਕਰੋ। ਸਾਡੇ ਅੰਦਰ ਇੱਕ ਫੀਲਿੰਗ ਸੀ, ਹੈ, ਕਿ BJP ਦੇ RSS ਗੁਰਦੁਆਰਾ ਪੋਲੀਟਿਕਸ ਵਿੱਚ ਘੁਸਣ ਦੀ ਕੋਸ਼ਿਸ਼ ਕਰ ਰਹੀ ਸੀ। ਦਿੱਲੀ ਤੋੜਿਆ ਉਹਨਾਂ ਨੇ, ਹਜ਼ੂਰ ਸਾਹਿਬ ਕੰਟਰੋਲ ਲੈ ਲਿਆ, ਪਟਨਾ ਸਾਹਿਬ ਕੰਟਰੋਲ ਲੈ ਲਿਆ, ਹਰਿਆਣਾ ਦੀ SGPC ਅਲੱਗ ਕਰਾ ਦਿੱਤੀ। ਇਹ ਕੋਈ ਮਨੋਰਿਟੀ ਪਾਰਟੀ ਪਸੰਦ ਨਹੀਂ ਕਰਦੀ, ਇਹਦੇ ਵਿੱਚ ਇਹ ਹਰ, ਇਹਦੇ ਵਿੱਚ ਸਿਰਫ ਅਕਾਲੀ ਦਲ ਨਹੀਂ, ਹਰ ਸਿੱਖ ਇਸ ਗੱਲ ਤੋਂ ਪਰੇਸ਼ਾਨ ਹੈ। ਅਤੇ ਇਹ ਸਾਡੀ ਦੂਜੀ ਕੰਡੀਸ਼ਨ ਸੀ। ਤੀਜਾ ਸੀ ਜਿਹੜਾ ਬੰਦੀ ਸਿੱਖਾਂ ਦਾ ਮਾਮਲਾ, ਕਿ ਵੀ ਜਿਹੜੇ ਸਿੱਖ 30-35 ਸਾਲ ਦੇ ਜੇਲ੍ਹਾਂ ਵਿੱਚ ਬੰਦ ਨੇ, ਜਿਸ ਤੁਸੀਂ ਰਾਜੀਵ ਗਾਂਧੀ ਦੇ ਹਥਿਆਰਾਂ ਨੂੰ, ਤੁਸੀਂ ਜਿਹਨਾਂ ਨੇ ਉਹਨਾਂ ਦਾ ਕਤਲ ਕੀਤਾ, ਉਹਨਾਂ ਨੂੰ ਤੁਸੀਂ ਛੱਡ ਸਕਦੇ ਹੋ, ਅਤੇ ਇਹ ਵਿਚਾਰਿਆਂ ਨੂੰ ਕਿਉਂ ਰੋਕਿਆ ਹੋਇਆ? ਇਹ ਪੰਜਾਬ ਵਿੱਚ ਇੱਕ ਇਮੋਸ਼ਨ ਬਣ ਗਈ ਸੀ ਕਿ ਇਹਨਾਂ ਨਾਲ ਜਾਤੀ ਹੋ ਰਹੀ ਹੈ। ਜੇ ਬਾਕੀ ਜੇ ਇਹ ਅੱਜ ਅੱਗੇ ਵੀ ਜਾ ਕੇ ਸਾਡੀ ਭਾਈਵਾਲੀ ਬਣ ਸਕਦੀ ਹੈ, ਪਰ ਬੁਨਿਆਦੀ ਮੁੱਦੇ ਉਹੀ ਰਹਿਣਗੇ, ਅਨਕੰਡੀਸ਼ਨਲ ਸਪੋਰਟ ਨਹੀਂ ਹੋ ਸਕਦੀ। ਇਹ ਕੰਡੀਸ਼ਨ ਹਮੇਸ਼ਾ ਰਹਿਣਗੀਆਂ। ਅਸੀਂ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ, ਸਾਡੀ ਲੀਡਰਸ਼ਿਪ, ਸਾਡਾ ਕਾਡਰ ਸਾਰਾ ਕਿਸਾਨੀ ਹੈ, ਅਸੀਂ ਉਹਨਾਂ ਦਾ ਹੱਥ ਨਹੀਂ ਛੱਡ ਸਕਦੇ।
ਅਤੇ ਬੀਜੇਪੀ ਦਾ ਇਕੱਲੇ ਜਿਵੇਂ ਇਲੈਕਸ਼ਨ ਲੜ ਰਹੀ ਆ, ਉਹਨਾਂ ਦਾ ਭਵਿੱਖ ਕੀ ਲੱਗਦਾ ਤੁਹਾਨੂੰ?
ਮੈਨੂੰ ਨਹੀਂ ਲੱਗਦਾ ਉਹਨਾਂ ਦੀ ਕੋਈ ਸੀਟ ਆ ਸਕਦੀ ਹੈ, ਕਿਉਂਕਿ ਫਿਰ ਮੈਂ ਗੱਲ ਕਰ ਰਿਹਾ ਨਾ ਕਿ ਵੋਟ ਪਰਸਨ ਜਿਹੜਾ ਹੈਗਾ ਉਹਨਾਂ ਦਾ, ਪਿਛਲੀ ਵਾਰ ਵੀ ਤੁਸੀਂ ਵੇਖਿਆ ਸੀ ਕਿਤਨਾ ਜ਼ੋਰ ਮਾਰਿਆ ਸੀ ਉਹਨਾਂ ਨੇ ਜਲੰਧਰ ਵਿੱਚ, ਤਾਂ ਵੀ ਜਾ ਕੇ 15-16% ਸੀ, ਹੁਣ 17 ਹੋ ਜਾਏਗਾ, 18 ਹੋ ਜਾਏਗਾ, 28-30 ਤੋਂ ਥੱਲੇ ਤੁਸੀਂ ਨਹੀਂ ਐਮ ਪੀ ਬਣਾ ਸਕਦੇ। ਇਸ ਕਰਕੇ ਉਹਨਾਂ ਦਾ ਵੀ ਫਿਊਚਰ ਸਾਡੇ ਨਾਲ ਹੀ ਹੈ ਦੋਨਾਂ ਦਾ, ਜੇ ਅਗਲੀ ਵਾਰ ਅਸੀਂ ਸਰਕਾਰ ਬਣਾਉਣੀ ਹੈ ਮਿਲੀ ਜੁਲੀ ਸਰਕਾਰ। ਅਤੇ ਐਤਕੀ ਵੀ ਮੈਂ ਕਹਿੰਦਾ ਕਿ ਜੇ ਅਸੀਂ ਮਿਲੇ ਜੁਲੇ ਹੁੰਦੇ, ਇਕੱਠੇ ਲੜ ਰਹੇ ਹੁੰਦੇ, ਤਾਂ 13 ਵਿੱਚੋਂ 11 ਸੀਟਾਂ ਘੱਟੋ ਘੱਟ ਸਾਨੂੰ ਆਉਂਦੀਆਂ ਸੀ। ਸੋ ਕੋਈ ਜਿਹੜੇ ਅਸੀਂ ਕਿਸ ਗੱਲ 'ਤੇ ਅਲੱਗ ਹੋਏ? ਕਿਸਾਨੀ ਮੁੱਦਿਆਂ ਦੇ ਉੱਤੇ। ਉਹ ਬੀਜੇਪੀ ਇੱਕ ਪਾਸੇ ਤਾਂ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੀ ਪ੍ਰੋਬਲਮਸ ਨੂੰ ਸੋਲਵ ਕਰਾਂਗੇ, ਦੂਜੇ ਪਾਸੇ ਜਿਹੜੀ ਜਿਸ ਵੇਲੇ ਅਸੀਂ ਬੁਨਿਆਦੀ ਅਸੂਲਾਂ 'ਤੇ ਖੜ੍ਹੇ ਹਾਂ ਉਸ ਵੇਲੇ ਉਹ ਗੱਲ ਨਹੀਂ ਕਰਨਾ ਚਾਹੁੰਦੇ।
ਇੱਕ ਮੇਰਾ ਸਵਾਲ ਤੁਹਾਨੂੰ ਲੈ ਕੇ ਵੀ ਹੈ, ਤੁਸੀਂ ਕਹਿੰਦੇ ਐਕਟਿਵ ਪੋਲੀਟਿਕਸ ਤੋਂ ਕਿਉਂ ਦੂਰ ਰਹਿੰਦੇ ਹੋ? ਅਕਸਰ ਵੇਖਿਆ ਜਾਂਦਾ ਕਿ ਤੁਸੀਂ ਐਕਟਿਵ ਪੋਲੀਟਿਕਸ ਉਸ ਤਰ੍ਹਾਂ ਨਹੀਂ ਕਰਦੇ ਦਿਖਾਈ ਦਿੰਦੇ, ਇਸ ਦਾ ਕੀ ਕਾਰਨ?
ਦੇਖੋ, ਮੈਂ 15 ਸਾਲ ਪਾਰਲੀਮੈਂਟ ਵਿੱਚ ਤਾਂ ਮੈਂਬਰ ਰਿਹਾ, ਉਹ ਐਕਟਿਵ ਪੋਲੀਟਿਕਸ ਹੁੰਦੀ ਹੈ। ਮੈਂ ਆਪਣੀ ਪਾਰਟੀ ਦਾ ਸਾਰਾ ਦਿੱਲੀ ਦਾ ਕੰਮ ਸੰਭਾਲਦਾ ਸੀ, ਬੀਜੇਪੀ ਨਾਲ ਤਾਲਮੇਲ ਸਾਰਾ ਮੇਰੇ ਨਾਲ ਮੇਰੇ ਰਾਹੀਂ ਹੁੰਦਾ ਸੀ। ਸੋ ਐਕਟਿਵ ਪੋਲੀਟਿਕਸ ਦੇ ਵਿੱਚ ਮੈਂ ਹਾਂ। ਲੋਕ ਸਭਾ ਦਾ ਚੋਣ ਮੈਂ ਇਸ ਲਈ ਲੜਿਆ, ਮੇਰੀ ਕੰਸਟੀਚੁਐਂਸੀ ਜਲੰਧਰ ਸੀ, ਜਲੰਧਰ ਜਿਸ ਵੇਲੇ ਰਿਜ਼ਰਵ ਹੋ ਗਈ, ਮੈਂ ਕਿਸੇ ਜਲੰਧਰ ਮੈਂ ਬਾਹਰ ਨਹੀਂ ਜਾਣਾ ਚਾਹੁੰਦਾ ਸੀ। ਅੱਜ ਵੀ ਮੇਰਾ ਪਿਆਰ ਜਲੰਧਰ ਨਾਲ ਹੈ, ਮੈਂ ਇੱਥੇ ਸੋਸ਼ਲ ਵਰਕ ਕਰਨਾ, ਮੈਂ ਇੱਥੇ ਇੰਸਟੀਟਿਊਸ਼ਨ ਚਲਾਉਣਾ, ਉਹ ਮੇਰਾ ਰਹੇਗਾ ਹਮੇਸ਼ਾ, ਉਹ ਰਿਸ਼ਤਾ ਹਮੇਸ਼ਾ ਹੀ ਰਹੇਗਾ ਮੇਰਾ।
ਦੂਸਰੇ ਪਾਸੇ ਜਦੋਂ ਤੁਹਾਡੇ ਪਿਤਾ ਜੀ ਆਈ ਕੇ ਗੁਜਰਾਲ ਜਿਹੜੇ ਉਦੋਂ ਪ੍ਰਧਾਨ ਮੰਤਰੀ ਸੀਗੇ, ਉਹਨਾਂ ਨੇ ਪੰਜਾਬ ਦਾ ਕਰਜ਼ਾ ਮਾਫ਼ ਕੀਤਾ, ਤੁਹਾਨੂੰ ਹੁਣ ਕੋਈ ਲੱਗਦਾ ਲੀਡਰ ਜਾਂ ਪਾਰਟੀ ਜਿਹੜਾ ਪੰਜਾਬ ਦਾ ਕਰਜ਼ਾ ਮਾਫ਼ ਕਰ ਸਕਦੇ?
ਨਹੀਂ, ਕਰਜ਼ਾ ਹੁਣ ਨਹੀਂ ਮਾਫ਼ ਹੋ ਸਕਦਾ। ਗੁਜਰਾਲ ਸਾਹਿਬ ਨੇ ਜਿਹੜਾ ਕਰਜ਼ਾ ਮਾਫ਼ ਕੀਤਾ ਸੀ ਉਹ ਆਤੰਕਵਾਦ ਦਾ ਕਰਜ਼ਾ ਸੀ। ਜੇ ਦਿੱਲੀ ਦੀ ਸਰਕਾਰ ਇਸ ਤਰ੍ਹਾਂ ਕਰਜ਼ਾ ਮਾਫ਼ ਕਰਨਾ ਸ਼ੁਰੂ ਕਰ ਦੇ ਤਾਂ ਫਿਰ ਤਾਂ ਹਰ ਸਟੇਟ ਕਹੇਗੀ ਕਿ ਸਾਡਾ ਕਰਜ਼ਾ ਮਾਫ਼ ਕਰ ਦਿਓ। ਸਾਨੂੰ ਮਿਹਨਤ ਨਾਲ ਆਪਣੇ ਬਜਟ ਦੇ ਰਾਹੀਂ ਕਰਜ਼ਾ ਮਾਫ਼ ਕਰਵਾਉਣਾ ਪਏਗਾ, ਕਰਜ਼ਾ ਕਢਾਉਣਾ ਪਏਗਾ, ਮਾਫ਼ ਨਹੀਂ ਹੋ ਸਕਦਾ। ਇਸ ਲਈ ਉਹ ਕੰਮ ਜਿਸ ਵੇਲੇ ਅਸੀਂ ਨਹੀਂ ਠੀਕ ਤਰ੍ਹਾਂ ਚਲਾਵਾਂਗੇ, ਜੇ ਸਰਕਾਰ ਦਾ ਜੇ ਅਸੀਂ ਉਧਾਰ ਲੈ ਕੇ ਵੇਸਟ ਕਰਾਂਗੇ ਪੈਸੇ ਨੂੰ, ਤਾਂ ਫਿਰ ਪੰਜਾਬ ਦਾ ਕਰਜ਼ਾ ਹੋਰ ਵੱਧਦਾ ਜਾਏਗਾ, ਘਟੇਗਾ ਨਹੀਂ।
ਤੁਸੀਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਵੀ ਕੰਮ ਕੀਤਾ, ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਵੀ ਕੰਮ ਕਰ ਰਹੇ ਹੋ, ਲੱਗਦਾ ਕਿ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਵਾਂਗ ਪਾਰਟੀ ਨੂੰ ਇਕਜੁੱਟ ਰੱਖ ਸਕਦੇ ਆ?
ਦੇਖੋ, ਇਹ ਬਾਦਲ ਸਾਹਿਬ ਦੇ ਜਾਣ ਦੇ ਬਾਅਦ ਸੁਖਬੀਰ ਸਿੰਘ ਬਾਦਲ ਦਾ ਪਹਿਲਾ ਇਲੈਕਸ਼ਨ ਹੈ। ਕਈ ਲੋਕਾਂ ਨੇ ਉਸ ਵੇਲੇ ਸ਼ੁਰੂ ਵਿੱਚ ਸਵਾਲ ਉਠਾਏ ਸੀ ਉਹਨਾਂ ਦੀ ਲੀਡਰਸ਼ਿਪ ਬਾਰੇ, ਕਈ ਸਾਡੇ ਲੀਡਰ ਸਾਨੂੰ ਛੱਡ ਕੇ ਵੀ ਚਲੇ ਗਏ ਸੀ, ਪਰ ਜਿਸ ਵੇਲੇ ਉਹਨਾਂ ਨੇ ਦੇਖਿਆ ਕਿ ਸੁਖਬੀਰ ਸਿੰਘ ਬਾਦਲ ਮਿਹਨਤ ਕਰ ਰਿਹਾ, ਲੋਕਾਂ ਦੇ ਨਾਲ ਲੋਕ ਗੁਹਾਰਾ ਦੇ ਰਹੇ ਨੇ, ਲੋਕਾਂ ਦੇ ਨਾਲ ਉਹਨਾਂ ਦਾ ਤਾਲਮੇਲ ਜਾਰੀ ਹੈ, ਉਹ ਸਾਰੇ ਵਾਪਸ ਆ ਗਏ। ਅੱਜ ਜੇ ਤੁਸੀਂ ਡਿਸਿਪਲਿਨ ਦੇਖੋ ਤਾਂ ਬੀਜੇਪੀ ਅਤੇ ਅਕਾਲੀ ਦਲ ਦੋ ਹੀ ਡਿਸਿਪਲਿਨ ਪਾਰਟੀਆਂ ਨੇ। ਹੁਣ ਜਿਸ ਵੇਲੇ ਸੁਖਬੀਰ ਸਿੰਘ ਬਾਦਲ ਦੇ ਆਪਣੇ ਪਰਿਵਾਰ ਦੇ ਸਦੱਸਯ ਨੇ ਇਨਡਿਸਿਪਲਿਨ ਦਿਖਾਇਆ, ਸੁਖਬੀਰ ਸਿੰਘ ਬਾਦਲ ਨੇ 2 ਮਿੰਟ ਨਹੀਂ ਲਾਏ ਉਹਨਾਂ ਨੂੰ ਬਾਹਰ ਕੱਢਣ ਲਈ। ਇਸ ਕਰਕੇ ਇੱਕ ਡਿਸਿਪਲਿਨ ਪਾਰਟੀ ਵਿੱਚ ਬਣ ਰਿਹਾ, ਪਾਰਟੀ ਮਜ਼ਬੂਤ ਹੈ, ਪਾਰਟੀ ਦਾ ਸਟਰਕਚਰ ਹਰ ਪਿੰਡ ਵਿੱਚ ਹੈ। ਇਸ ਕਰਕੇ ਉਹਦੇ ਰਾਹੀਂ ਮੈਨੂੰ ਯਕੀਨ ਹੈ ਕਿ ਜਿਹੜੀ ਸਪੋਰਟ ਸੁਖਬੀਰ ਸਿੰਘ ਬਾਦਲ ਨੂੰ ਮਿਲਦੀ ਰਹੀ ਹੈ ਹੁਣ ਉਹ ਵੋਟ ਵਿੱਚ ਕਨਵਰਟ ਹੋ ਜਾਏਗੀ।
ਜਿਸ ਤਰ੍ਹਾਂ ਤੁਸੀਂ ਆਦੇਸ਼ ਪ੍ਰਤਾਪ ਕੈਰੋ ਹੋਰਾਂ ਦੀ ਗੱਲ ਕੀਤੀ ਆ ਕਿ ਉਹਨਾਂ ਨੇ ਇਨਡਿਸਪਲਿਨ ਕ੍ਰੀਏਟ ਕੀਤਾ ਅਤੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ, ਇਹੀ ਗੱਲ ਸਿਕੰਦਰ ਸਿੰਘ ਮਲੂਕਾ ਨੂੰ ਲੈ ਕੇ ਵੀ ਕਹੀ ਜਾ ਰਹੀ ਆ ਕਿ ਆਖਿਰਕਾਰ ਉਹਨਾਂ ਦੇ ਲਈ ਇੰਨਾ ਸਮਾਂ ਕਿਉਂ ਕੀਤਾ ਜਾ ਰਿਹਾ, ਵੇਟ ਕੀਤੀ ਜਾ ਰਹੀ ਹੈਗੀ?
ਕਿਉਂਕਿ ਇਸ ਵੇਲੇ ਸਾਰੇ ਪਾਰਟੀ ਦੇ ਆਗੂ ਨੇਤਾ ਜਿਹੜੇ ਨੇ ਉਹ ਆਪਣੇ ਆਪਣੇ ਹਲਕੇ ਵਿੱਚ ਬਿਜ਼ੀ ਨੇ। ਅਗਲੇ 2 ਦਿਨ ਵਿੱਚ ਜਿਸ ਵੇਲੇ ਚੋਣ ਖਤਮ ਹੋ ਜਾਂਦੀ ਹੈ ਉਹ ਮਿਲਣਗੇ ਚੰਡੀਗੜ੍ਹ, ਕੋਰ ਕਮੇਟੀ ਦੀ ਮੀਟਿੰਗ ਹੋਏਗੀ ਅਤੇ ਉਹ ਫੈਸਲੇ ਲੈਣਗੇ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਸਕਦਾ, ਇਨਡਿਸਿਪਲਿਨ ਅਸੀਂ ਟੋਲਰੇਟ ਨਹੀਂ ਕਰਾਂਗੇ, ਉਹ ਭਾਵੇਂ ਮਲੂਕਾ ਸਾਹਿਬ ਹੋਣ ਜਾਂ ਕੋਈ ਹੋਰ ਹੋਵੇ, ਇਨਡਿਸਿਪਲਿਨ ਪਾਰਟੀ ਨੇ ਫੈਸਲਾ ਕਰ ਲਿਆ, ਕਿਸੇ ਦਾ ਵੀ ਟੋਲਰੇਟ ਨਹੀਂ ਹੋਏਗਾ।
ਅਕਾਲੀ ਦਲ ਜਿਹੜੀ ਆ ਵੱਖ ਵੱਖ ਮਾਝੇ ਦੇ ਵਿੱਚ ਕਹਿੰਦਾ ਹੋਰ ਲੀਡਰ ਵੱਡੇ ਬੈਠੇ ਹੈਗੇ ਸੀਗੇ, ਰਣਜੀਤ ਸਿੰਘ ਬ੍ਰਹਮਪੁਰੇ ਵਰਗੇ, ਜੇਕਰ ਸੰਗਰੂਰ ਏਰੀਏ ਦੀ ਗੱਲ ਕੀਤੀ ਜਾਵੇ ਢੀਂਡਸਾ ਪਰਿਵਾਰ ਸੀ, ਮਾਲਵੇ ਦੇ ਵਿੱਚ ਖੁਦ ਬਾਦਲ ਪਰਿਵਾਰ ਸੀਗਾ, ਪਰ ਹੌਲੀ ਹੌਲੀ ਕਰਕੇ ਜਿਹੜੇ ਇਹ ਪਰਿਵਾਰ ਨੇ ਉਹ ਵਿਛੜਦੇ ਜਾਂਦੇ ਨੇ, ਕੈਰੋ ਪਰਿਵਾਰ ਨੂੰ ਤੁਸੀਂ ਖੁਦ ਵੱਖ ਕਰ ਦਿੱਤਾ, ਇਸ ਤੋਂ ਇਲਾਵਾ ਢੀਂਡਸਾ ਪਰਿਵਾਰ ਜਿਹੜੇ ਛੱਡ ਕੇ ਚਲੇ ਗਏ ਉਹਨਾਂ ਦੀ ਵਾਪਸੀ ਹੋਈ, ਬਾਅਦ ਦੇ ਵਿੱਚ ਟਿਕਟ ਨਹੀਂ ਦਿੱਤੀ ਗਈ, ਉਹਨਾਂ ਦੀ ਨਾਰਾਜ਼ਗੀ ਹੈਗੀ ਹੈ ਲਗਾਤਾਰ, ਤਾਂ ਜਿਹੜੀ ਇਹ ਵੱਡੇ ਪਰਿਵਾਰਾਂ ਦੀ ਨਾਰਾਜ਼ਗੀ ਹੈਗੀ ਆ, ਉਹਨਾਂ ਦੀ ਨਾਰਾਜ਼ਗੀ ਨੂੰ ਕਿਸ ਤਰ੍ਹਾਂ ਵੇਖਦੇ ਹੋ, ਫਿਰ ਅਕਾਲੀ ਦਲ ਦਾ ਭਵਿੱਖ ਕੀ ਰਹਿ ਜਾਂਦਾ?
ਦੇਖੋ, ਇਹ ਤਾਂ ਲੀਡਰਸ਼ਿਪ ਦੀ ਦਾ ਟੈਸਟ ਹੁੰਦਾ ਹੈ ਕਿ ਜਿਹੜੇ ਲੋਕ ਨਾਰਾਜ਼ ਵੀ ਹੋ ਜਾਣ ਤੁਸੀਂ ਉਹਨਾਂ ਨੂੰ ਫਿਰ ਵਾਪਸ ਲੈ ਆਉਂਦੇ ਹੋ। ਹੁਣ ਢੀਂਡਸਾ ਸਾਹਿਬ ਦੀ ਤਾਂ ਪਰਿਵਾਰ ਵਾਪਸ ਆ ਗਿਆ, ਤੁਸੀਂ ਗੱਲ ਕੀਤੀ ਆਪਣਾ ਬ੍ਰਹਮਪੁਰਾ ਸਾਹਿਬ ਦਾ, ਉਹਨਾਂ ਦਾ ਪਰਿਵਾਰ ਸਾਡੇ ਨਾਲ ਫਿਰ ਜੁੜ ਗਿਆ। ਇਸ ਕਰਕੇ ਮੈਨੂੰ ਕੋਈ ਸ਼ੱਕ ਨਹੀਂ, ਸਾਰੇ ਸਾਰੇ ਦੇ ਸਾਰੇ ਅਕਾਲੀ ਰਹੇ ਨੇ, ਸਾਰੀ ਉਮਰ ਅਕਾਲੀ ਰਹਿਣਗੇ। ਇਸ ਕਰਕੇ ਚੋਣ ਦੇ ਬਾਅਦ ਤੁਸੀਂ ਦੇਖੋਗੇ ਅਸੀਂ ਫਿਰ ਬੈਠਾਂਗੇ, ਜਿਹੜੇ ਨਾਰਾਜ਼ ਵੀ ਨੇ ਉਹਨਾਂ ਨਾਲ ਫਿਰ ਗੱਲਬਾਤ ਹੋਏਗੀ, ਉਹਨਾਂ ਨੂੰ ਉਹ ਸਾਰੇ ਰਿਸਪੈਕਟਡ ਲੀਡਰਸ ਨੇ ਉਹਨਾਂ ਨੂੰ ਪੂਰੀ ਰਿਸਪੈਕਟ ਦਿੱਤੀ ਜਾਵੇਗੀ, ਤਾਂ ਕਿ ਅੱਗੇ ਜਾ ਕੇ ਜਿਹੜਾ ਮੈਂ ਕਿਹਾ ਫਾਈਨਲ ਵਿੱਚ ਅਸੀਂ ਸਾਰੇ ਇਕੱਠੇ ਹੋਵਾਂਗੇ।
ਜਿਸ ਤਰ੍ਹਾਂ ਪਰਿਵਾਰਾਂ ਦੀ ਗੱਲ ਚੱਲ ਰਹੀ ਆ, ਅਕਾਲੀ ਦਲ ਦੇ ਵਿੱਚ ਅੱਜ ਕੱਲ੍ਹ ਦੋ ਪਰਿਵਾਰ ਬੜੇ ਫੇਮਸ ਨੇ, ਬਾਦਲ ਪਰਿਵਾਰ ਅਤੇ ਮਜੀਠੀਆ ਪਰਿਵਾਰ। ਤੁਹਾਨੂੰ ਲੱਗਦਾ ਕਿ ਅਕਾਲੀ ਦਲ ਦੇ ਵਿੱਚ ਕੋਈ ਹੋਰ ਪਰਿਵਾਰ ਜਾਂ ਕੋਈ ਹੋਰ ਵੱਡਾ ਲੀਡਰ ਉੱਭਰ ਸਕਦਾ ਇਹਨਾਂ ਤੋਂ ਇਲਾਵਾ?
ਜ਼ਰੂਰ ਉੱਭਰ ਬੈਠ ਸਕਦਾ। ਹੁਣ ਅਸੀਂ ਦੇਖੋ ਇਸ ਦੌਰ ਵਿੱਚ ਨਾ ਹੁਣ ਸਿਰਫ ਪਰਿਵਾਰਾਂ ਦੀ ਗੱਲ ਨਹੀਂ ਰਹੇਗੀ, ਹੁਣ ਲੀਡਰਸ਼ਿਪ ਦੀ ਗੱਲ ਹੋਏਗੀ। ਜਿਸ ਜਿੱਥੇ ਵੀ ਕੋਈ ਕੇਪੇਬਲ ਲੀਡਰ ਸਾਨੂੰ ਨੌਜਵਾਨ ਨਜ਼ਰ ਆਏਗਾ ਅਸੀਂ ਉਹਨੂੰ ਚੱਕਾਂਗੇ, ਜਿੱਥੇ ਵੀ ਹੋਵੇ, ਜਿਸ ਅਸੈਂਬਲੀ ਹਲਕੇ ਵਿੱਚ ਹੋਵੇ, ਜਿਹੜਾ ਕਮਿਟਮੈਂਟ ਨਾਲ ਕੰਮ ਕਰਦਾ। ਇਸ ਲਈ ਹੁਣ ਪਰਿਵਾਰਾਂ ਦੇ ਰਾਜਨੀਤੀ ਤੋਂ ਹਟ ਕੇ ਹੁਣ ਜਿਹੜੀ ਕਿ ਹੈ ਉਹ ਕੇਪੇਬਿਲਿਟੀ ਦੀ ਰਾਜਨੀਤੀ 'ਤੇ ਹੋਏਗਾ। ਜਿਹੜਾ ਸ਼ਖਸ ਕੰਮ ਕਰਨ ਨੂੰ ਤਿਆਰ ਹੈ, ਸੇਵਾ ਕਰਨ ਨੂੰ ਤਿਆਰ ਹੈ, ਲੋਕਾਂ ਨਾਲ ਜੁੜਿਆ ਹੋਇਆ ਹੈ, ਅਕਾਲੀ ਦਲ ਉਹਨੂੰ ਇਹੋ ਜਿਹੇ ਨੌਜਵਾਨਾਂ ਨੂੰ ਅੱਗੇ ਲੈ ਕੇ ਆਏਗਾ।
ਲੱਗਦਾ ਕਿੰਨਾ ਇਹ ਕੰਮ ਸੌਖਾ ਹੈਗਾ, ਕਿਉਂਕਿ ਬੇਸ਼ੱਕ ਮਲੂਕਾ ਪਰਿਵਾਰ ਸੀਗਾ, ਉਹਨਾਂ ਦਾ ਪਰਿਵਾਰ ਤਾਂ ਬੀਜੇਪੀ ਦੇ ਵਿੱਚ ਲੈ ਗਿਆ। ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦਾ ਪਰਿਵਾਰ ਹੈਗਾ, ਗਾਂ ਉਹਨਾਂ ਦੇ ਬੇਟਾ ਵੀ ਵਿਧਾਇਕ ਰਹਿ ਚੁੱਕੇ ਆ। ਦੂਸਰੇ ਪਾਸੇ ਤੋਤਾ ਸਿੰਘ ਹੋਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਬੇਟੇ ਵੀ ਐਕਟਿਵ ਪੋਲੀਟਿਕਸ ਦੇ ਵਿੱਚ ਨੇ। ਇਹ ਜਿਹੜੇ ਪਰਿਵਾਰਵਾਦ ਦੀ ਜਿਹੜੀ ਰਾਜਨੀਤੀ ਹੈ, ਲੱਗਦਾ ਕਿ ਅਕਾਲੀ ਦਲ ਇਸ ਨੂੰ ਖਤਮ ਕਰ ਪਾਊਗਾ?
ਅਸੀਂ ਖਤਮ ਕਰਨਾ ਵੀ ਨਹੀਂ ਚਾਹੁੰਦੇ। ਜਿਸ ਤਰ੍ਹਾਂ ਮੈਂ ਤੁਹਾਨੂੰ ਅਰਜ਼ ਕੀਤੀ, ਜਿਹੜੇ ਲੋਕ ਡਿਸਿਪਲਿਨ ਸੋਲਜਰਸ ਹੈਗੇ ਅਕਾਲੀ ਦਲ ਦੇ ਉਹ ਰਹਿਣਗੇ। ਤੁਸੀਂ ਚੰਦੂ ਮਾਜਰਾ ਜੀ ਦੀ ਗੱਲ ਕੀਤੀ ਹੈ, ਉਹਨਾਂ ਦਾ ਲੜਕਾ ਅਸੈਂਬਲੀ ਲੜਦਾ ਹੈ, ਉਹ ਆਪ ਪਾਰਲੀਮੈਂਟ ਲੜਦੇ ਨੇ, ਕਮਿਟਡ ਅਕਾਲੀ ਨੇ, ਉਸ ਤਰ੍ਹਾਂ ਰਹਿਣਗੇ। ਹੋਰ ਕਈ ਸਾਰੇ, ਢੀਂਡਸਾ ਸਾਹਿਬ ਦੀ ਗੱਲ ਕੀਤੀ, ਮੈਂ ਆਸ਼ਾ ਰੱਖਣਾ ਕਿ ਪਰਮਿੰਦਰ ਢੀਂਡਸਾ ਅਗਲਾ ਅਸੈਂਬਲੀ ਦਾ ਇਲੈਕਸ਼ਨ ਲੜੇਗਾ, ਸਾਡਾ ਫਰੰਟ ਲਾਈਨ ਲੀਡਰ ਹੈ, ਜੇ ਸਾਡੀ ਸਰਕਾਰ ਬਣਦੀ ਹੈ ਬਹੁਤ ਇੰਪੋਰਟੈਂਟ ਮੰਤਰੀ ਹੋਏਗਾ। ਤੋ ਇਸ ਕਰਕੇ ਇਹ ਮੀਡੀਆ ਕ੍ਰੀਏਟ ਕਰਦੀ ਹੈ ਕਿ ਜੀ ਬਹੁਤ ਅਕਾਲੀ ਦਲ ਅੰਦਰ ਰਿਫਟ ਹੈ। ਡਿਸੀਡੈਂਸ ਹਰ ਪਾਰਟੀ ਵਿੱਚ ਹੁੰਦਾ, ਕਾਂਗਰਸ ਵਿੱਚ ਵੀ ਹੈ, ਥੋੜ੍ਹਾ ਬਹੁਤ ਬੀਜੇਪੀ ਵਿੱਚ ਵੀ ਹੈ, ਆਪ ਵਿੱਚ ਵੀ ਹੈ। ਤੁਸੀਂ ਦੇਖ ਲਿਆ ਹੁਣ ਪਿੱਛੇ ਕਿੰਨੀ ਕੰਟਰੋਵਰਸੀ ਆਪ ਦੀ ਦਿੱਲੀ ਚੱਲ ਰਹੀ ਹੈ। ਇਸ ਕਰਕੇ ਉਸ ਇਹ ਛੋਟੀ ਛੋਟੀ ਚੀਜ਼ਾਂ ਹੁੰਦੀਆਂ। ਲੀਡਰਸ਼ਿਪ ਦਾ ਟੈਸਟ ਇਹ ਹੁੰਦਾ ਕਿ ਤੁਸੀਂ ਸਭ ਨੂੰ ਨਾਲ ਲੈ ਕੇ ਚੱਲੋ। ਜਿਹੜਾ ਮੈਨੂੰ ਹੁਣ ਸੁਖਬੀਰ ਬਾਦਲ ਵਿੱਚ ਨਜ਼ਰ ਆਉਣਾ ਸ਼ੁਰੂ ਹੋਇਆ, ਉਹ ਮੈਚੋਰ ਹੋਏ ਨੇ ਬਾਦਲ ਸਾਹਿਬ ਦੇ ਜਾਣ ਦੇ ਬਾਅਦ, ਬਹੁਤ ਰਿਸਪੋਂਸੀਬਿਲਿਟੀ ਉਹਨਾਂ ਦੇ ਮੋਢਿਆਂ 'ਤੇ ਆਈ ਹੈ, ਅਤੇ ਉਸ ਰਿਸਪੋਂਸੀਬਿਲਿਟੀ ਨੂੰ ਉਹਨਾਂ ਨੇ ਚੰਗੀ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ।
ਸੁਖਬੀਰ ਸਿੰਘ ਬਾਦਲ ਤੋਂ ਬਾਅਦ ਤੁਹਾਨੂੰ ਕਿਹੜਾ ਲੀਡਰ ਲੱਗਦਾ? ਇੱਕ ਮਿੰਟ ਦੇ ਲਈ ਆਪਾਂ ਜੇ ਸੁਖਬੀਰ ਸਿੰਘ ਬਾਦਲ ਨੂੰ ਸਾਈਡ 'ਤੇ ਰੱਖ ਦਈਏ, ਤਾਂ ਕਿਹੜਾ ਤੁਹਾਨੂੰ ਉਸ ਤੋਂ ਬਾਅਦ ਲੀਡਰ ਨਜ਼ਰ ਆਉਂਦਾ ਅਕਾਲੀ ਦਲ ਦੇ ਵਿੱਚ?
ਤੁਹਾਨੂੰ ਮੋਦੀ ਸਾਹਿਬ ਦੇ ਬਾਅਦ ਕਿਹੜਾ ਲੀਡਰ ਨਜ਼ਰ ਆਉਂਦਾ ਹੈ ਜਿਹੜਾ ਬੀਜੇਪੀ ਨੂੰ 300 ਪਾਰ ਦੀ ਗੱਲ ਕਰ ਸਕਦਾ? ਦੇਖੋ ਇਹ ਤਾਂ ਤੁਸੀਂ ਹਾਈਪੋਥੈਟੀਕਲ ਗੱਲਾਂ ਕਰ ਰਹੇ ਹੋ। ਅੱਜ ਸੁਖਬੀਰ ਸਿੰਘ ਬਾਦਲ ਉੱਤੇ ਹੈ, ਵਧੀਆ ਲੀਡਰਸ਼ਿਪ ਦੇ ਰਿਹਾ, ਅਸੀਂ ਕਿਉਂ ਸੋਚੀਏ ਕਿ ਉਹਦੇ ਬਾਅਦ ਕੌਣ ਹੋਏਗਾ? ਉਹ ਪਹਿਲੇ ਕਹਿੰਦੇ ਸੀ ਆਫਟਰ ਨਹਿਰੂ ਹੂ, ਆਫਟਰ ਇੰਦਰਾ ਹੂ, ਸਾਰਾ ਹੁੰਦਾ ਸੀ ਨਾ, ਆਫਟਰ ਵਾਜਪਾਈ ਹੂ, ਲੀਡਰਸ਼ਿਪ ਕ੍ਰੀਏਟ ਹੋ ਜਾਂਦੀ ਹੈ। ਲੇਕਿਨ ਇਹ ਜ਼ਰੂਰੀ ਹੈ ਮੋਡਰੇਟ ਅਕਾਲੀ ਜ਼ਿੰਦਾ ਰਹਿਣ, ਮੋਡਰੇਟ ਅਕਾਲੀ ਦਲ ਮਜ਼ਬੂਤ ਹੋਵੇ। ਅਕਾਲੀ ਦਲ ਖਾੜਕੂਆਂ ਦੇ ਹੱਥ ਨਹੀਂ ਜਾਣੀ ਚਾਹੀਦੀ। ਐਕਸਟ੍ਰੀਮਿਸਟ ਅਕਾਲੀ ਦਲ ਪੰਜਾਬ ਲਈ ਵੀ ਚੰਗਾ ਨਹੀਂ, ਅਤੇ ਅਕਾਲੀ ਦਲ ਲਈ ਵੀ ਚੰਗਾ ਨਹੀਂ, ਅਤੇ ਦੇਸ਼ ਲਈ ਵੀ ਚੰਗਾ ਨਹੀਂ।
ਜਿਸ ਤਰ੍ਹਾਂ ਤੁਸੀਂ ਦੇਸ਼ ਦੀ ਗੱਲ ਕੀਤੀ ਹੈ, ਦੇਸ਼ ਦੇ ਵਿੱਚ ਜੇਲ੍ਹ ਰਾਜਨੀਤੀ ਬਹੁਤ ਹੋਣ ਲੱਗ ਗਈ। ਤੁਸੀਂ ਵੇਖਿਆ ਹੋਣਾ ਪਿਛਲੇ ਸਮੇਂ ਦੇ ਵਿੱਚ ਕਾਫੀ ਵੱਡੇ ਲੀਡਰ ਆ ਜਿਹੜੇ ਜਿਹਨਾਂ ਨੂੰ ਜੇਲ੍ਹ ਭੇਜਿਆ ਗਿਆ। ਜਿਹੜੀ ਇਹ ਰਾਜਨੀਤੀ ਚੱਲ ਪਈ ਹੈ, ਇਸ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ?
ਮੈਂ ਇਹਨੂੰ ਕੰਡੈਮ ਕਰਨਾ। ਜਿਸ ਤਰ੍ਹਾਂ ਤੁਸੀਂ ਈਡੀ ਦਾ, ਮੈਂ ਕਰਪਸ਼ਨ ਦੇ ਸਖ਼ਤ ਖਿਲਾਫ ਹਾਂ, ਲੇਕਿਨ ਇਹ ਨਾ ਤੁਸੀਂ ਕਰੋ ਕਿ ਜਿਹੜਾ ਕਰਪਟ ਲੀਡਰ ਬੀਜੇਪੀ ਵਿੱਚ ਆ ਜਾਵੇ ਉਹਦੇ ਤਾਂ ਪਾਪ ਧੁੱਲ ਜਾਂਦੇ ਨੇ, ਅਤੇ ਤੁਹਾਨੂੰ ਕਰਪਸ਼ਨ ਸਿਰਫ ਓਪੋਜੀਸ਼ਨ ਦੇ ਲੀਡਰਸ ਵਿੱਚ ਨਜ਼ਰ ਆਉਂਦੀ ਹੈ। ਇਸ ਗੱਲ ਦੇ ਸਖ਼ਤ ਖਿਲਾਫ ਹਾਂ, ਅਤੇ ਗਲਤ ਤਰ੍ਹਾਂ ਦੀ ਰਾਜਨੀਤੀ ਹੈ। ਜਿਸ ਤਰ੍ਹਾਂ ਮੈਂ ਕਿਹਾ, ਕਰਪਸ਼ਨ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਪਬਲਿਕ ਲਾਈਫ ਦੇ ਅੰਦਰ ਅਤੇ ਪੋਲੀਟਿਕਸ ਦੇ ਅੰਦਰ। ਲੇਕਿਨ ਇਸ ਵੇਲੇ ਜਿਹੜੀ ਹੈਗੀ ਉਹ ਸਿਲੈਕਟਿਵ ਤੁਸੀਂ ਕਰ ਰਹੇ ਹੋ। ਬਦਮਾਸ਼ ਲੋਕ ਜਿਸ ਵੇਲੇ ਬੀਜੇਪੀ ਵਿੱਚ ਆ ਜਾਂਦੇ ਨੇ, ਅਤੇ ਉਹਨਾਂ ਦਾ ਸਾਰੇ ਪਾਪ ਧੁੱਲ ਜਾਂਦੇ ਨੇ। ਅੱਜ ਤਾਂ ਕਿਹਾ ਜਾਂਦਾ ਹੈ ਨਾ ਕਿ ਬੀਜੇਪੀ ਲਾਂਡਰੀ ਬਣ ਗਈ ਹੈ, ਸਾਰੀ ਦੁਨੀਆ ਜਾਣਦੀ ਹੈ, ਅਤੇ ਸਾਰੇ ਹਿੰਦੁਸਤਾਨ ਵਿੱਚ ਇਹ ਹੋ ਰਿਹਾ, ਅਤੇ ਇਹ ਕੋਈ ਪੋਲੀਟਿਕਸ ਲਈ ਚੰਗੀ ਗੱਲ ਨਹੀਂ। ਪੋਲੀਟਿਕਸ ਤਾਂ ਚੱਲਦੀ ਹੈ ਜੇ ਤੁਸੀਂ ਇੰਸਟੀਟਿਊਸ਼ਨਸ ਨੂੰ ਸਟਰੋਂਗ ਕਰੋ। ਜੇ ਇਸ ਵੇਲੇ ਤੁਸੀਂ ED ਦੇ ਉੱਤੇ ਜਾਂ CBI ਦੇ ਉੱਤੇ ਜਾਂ ਇਨਕਮ ਟੈਕਸ ਦੇ ਉੱਤੇ ਪ੍ਰੈਸ਼ਰ ਪਵਾ ਕੇ ਲੋਕਾਂ ਦੇ ਮੁਕੱਦਮੇ ਬਣਵਾਓ ਅਤੇ ਜਾਂ ਉਹਨਾਂ ਨੂੰ ਜੇਲ੍ਹਾਂ ਵਿੱਚ ਰੱਖੋ, ਉਹ ਗੱਲ ਠੀਕ ਨਹੀਂ।
ਮੋਦੀ ਸਾਹਿਬ ਦੀ 10 ਸਾਲ ਦੀ ਸਰਕਾਰ ਹੋ ਚੁੱਕੀ ਹੈ ਪੂਰੀ, ਤਾਂ ਉਸਨੂੰ ਕਿਸ ਤਰ੍ਹਾਂ ਵੇਖਦੇ ਹੋ, ਉਹਨਾਂ ਦੇ ਕੰਮਾਂ ਕਾਰਾਂ ਨੂੰ ਜਾਂ ਉਹਨਾਂ ਦੀ ਖੁਦ ਦੀ ਛਵੀ ਨੂੰ?
ਦੇਖੋ, ਉਹਨਾਂ ਨੇ ਕਈ ਚੰਗੇ ਕੰਮ ਕੀਤੇ ਨੇ, ਮੈਂ ਹਮੇਸ਼ਾ ਪ੍ਰਸ਼ੰਸਾ ਕੀਤੀ ਹੈ ਪਾਰਲੀਮੈਂਟ ਦੇ ਅੰਦਰ ਵੀ ਅਤੇ ਬਾਹਰ ਵੀ। ਉਹਨਾਂ ਨੇ ਦੇਸ਼ ਵਿੱਚ ਫਿਸਕਲ ਡਿਸਿਪਲਿਨ ਰੱਖਿਆ ਜਿਹਦੇ ਨਾਲ ਇਨਫਲੇਸ਼ਨ ਦੇ ਉੱਤੇ ਕੰਟਰੋਲ ਰਿਹਾ। ਜਿਹੜੀ ਉਹਨਾਂ ਦੀ ਜੈਮ ਸਕੀਮ ਸੀਗੀ, ਉਹਨਾਂ ਨੇ ਜਿਹੜਾ ਇਤਨੇ ਸਾਰੇ ਬੈਂਕ ਅਕਾਊਂਟ ਖੋਲ੍ਹੇ, ਬੈਂਕਾਂ ਨੂੰ ਸਾਫ਼ ਕਰਤਾ, ਜਿਹੜੀ ਕਾਂਗਰਸ ਦੇ ਵੇਲੇ ਇਤਨਾ ਗੰਦ ਪੈ ਗਿਆ ਸੀ, ਜਿਹੜੀ ਚੋਰੀ ਚੱਲ ਰਹੀ ਸੀ, ਜਿਨ੍ਹਾਂ ਨੇ ਬੈਂਕਾਂ ਦੀ ਨੂੰ ਲੁੱਟਿਆ ਉਹਨਾਂ ਦੇ ਖਿਲਾਫ਼ ਐਕਸ਼ਨ ਲਿਆ, ਮੈਂ ਐਪਰੀਸ਼ੀਏਟ ਕਰਨਾ। ਟੋਇਲਟ ਬਣਵਾਏ, ਮੈਂ ਐਪਰੀਸ਼ੀਏਟ ਕਰਨਾ। ਮਕਾਨ ਗਰੀਬਾਂ ਦੇ ਬਣਵਾਏ, ਮੈਂ ਐਪਰੀਸ਼ੀਏਟ ਕਰਨਾ। ਜਿਹੜਾ ਉਹਨਾਂ ਦੀ ਲੀਡਰਸ਼ਿਪ ਨੇ ਬਹੁਤ ਅੱਛੇ, ਉਹਨਾਂ ਦੀ ਲੀਡਰਸ਼ਿਪ ਦੇ ਥੱਲੇ BJP ਨੇ ਬਹੁਤ ਚੰਗੇ ਕੰਮ ਵੀ ਕੀਤੇ ਨੇ, ਲੇਕਿਨ ਜਿਹੜੀ ਗਲਤ ਗੱਲ ਹੈ, ਮਾਈਨੋਰਿਟੀ ਦੇ ਉੱਤੇ ਜਿਸ ਤਰ੍ਹਾਂ ਅਟੈਕ ਕੀਤਾ, ਖਾਸ ਕਰ ਮੁਸਲਮਾਨ ਅਤੇ ਸਿੱਖ ਦੇ ਉੱਤੇ, ਇਹ ਮੈਂ ਡਿਪਲੋਰ ਕਰਨਾ, ਇਸ ਗੱਲ ਦੀ ਮੈਂ ਨਿੰਦਾ ਕਰਨਾ। ਇਹੋ ਜਿਹੀ ਚੀਜ਼ ਨਹੀਂ ਹੋਣੀ ਚਾਹੀਦੀ, ਕਿਉਂਕਿ ਡੈਮੋਕ੍ਰੇਸੀ ਤਾਂ ਹੀ ਚੱਲਦੀ ਹੈ ਟੋਲਰੈਂਸ ਨਾਲ। ਅੱਜ ਟੋਲਰੈਂਸ ਘੱਟ ਗਈ ਹੈ।
ਤੁਹਾਡੇ ਪਿਤਾ ਜੀ IK ਗੁਜਰਾਲ ਵਿਦੇਸ਼ ਮਸਲਿਆਂ ਦੇ ਬਹੁਤ ਮਾਹਰ ਸੀਗੇ, ਤਾਂ ਹੁਣ ਤੁਹਾਨੂੰ ਮੌਜੂਦਾ ਸਥਿਤੀ ਭਾਰਤ ਦੀ ਕਿਸ ਤਰ੍ਹਾਂ ਦੀ ਲੱਗਦੀ ਹੈ ਵਿਦੇਸ਼ ਮਸਲਿਆਂ ਨੂੰ ਲੈ ਕੇ?
ਦੇਖੋ, ਸਾਨੂੰ ਸੋਚਣਾ ਸਭ ਨੂੰ ਪਏਗਾ ਕਿ ਭਾਰਤ ਦੀ ਰਿਲੇਸ਼ਨਸ਼ਿਪ ਜਿਹੜੀ ਹੈਗੀ ਹੈ ਵਿਦ ਸਾਡੇ ਗੁਆਂਢੀਆਂ ਨਾਲ, ਉਹ ਸਟ੍ਰੈਸ ਵਿੱਚ ਹੈ। ਉਹ ਭਾਵੇਂ ਤੁਸੀਂ ਭੂਟਾਨ ਦੇਖ ਲਓ, ਮਾਲਦੀਵ ਦੇਖ ਲਓ, ਨੇਪਾਲ ਦੇਖ ਲਓ, ਪਾਕਿਸਤਾਨ ਤਾਂ ਹੈ ਹੀ ਹੈ, ਬੰਗਲਾਦੇਸ਼ ਵੀ ਵੇਖ ਲਓ, ਉੱਥੇ ਸਟ੍ਰੈਸ ਹੈ। ਮੈਂ ਆਸ਼ਾ ਕਰਨਾ ਕਿ ਚੋਣ ਦੇ ਬਾਅਦ ਪ੍ਰਧਾਨ ਮੰਤਰੀ ਜੀ ਇਸ ਗੱਲ ਦੇ ਉੱਤੇ ਹੋਰ ਤਵੱਜੋ ਦੇਣਗੇ ਅਤੇ ਇਹਨਾਂ ਨਾਲ ਸਾਡੇ ਰਿਸ਼ਤੇ ਸੁਧਰਨਗੇ। ਖਾਸ ਕਰ ਮੈਂ ਪਾਕਿਸਤਾਨ ਦੀ ਗੱਲ ਕਰਨਾ, ਪੰਜਾਬ ਲਈ ਜ਼ਰੂਰੀ ਹੈ ਕਿ ਸਾਡਾ ਟ੍ਰੇਡ ਇੱਕ ਵਾਰ ਫਿਰ ਪੰਜਾਬ ਦੇ ਬਾਰਡਰ ਦੇ ਥਰੂ ਸ਼ੁਰੂ ਹੋਵੇ। ਉਹਦਾ ਬਹੁਤ ਫਾਇਦਾ ਪੰਜਾਬ ਦੀ ਇਕੋਨਮੀ ਨੂੰ ਪਹੁੰਚੇਗਾ। ਉਹ ਤਾਂ ਹੀ ਉਹ ਪੋਸੀਬਲ ਹੈ ਜੇ ਅਸੀਂ ਪਾਕਿਸਤਾਨ ਨਾਲ ਗੱਲਬਾਤ ਫਿਰ ਸ਼ੁਰੂ ਕਰੀਏ। ਅਤੇ ਮੈਂ ਆਸ਼ਾ ਰੱਖਣਾ ਕਿ ਚੋਣ ਦੇ ਬਾਅਦ, ਤੁਸੀਂ ਨਵਾਜ਼ ਸ਼ਰੀਫ ਨੇ ਵੀ ਬਿਆਨ ਦਿੱਤਾ, ਉਹ ਵੀ ਚਾਹੁੰਦੇ ਨੇ ਕਿ ਹਿੰਦੁਸਤਾਨ ਨਾਲ ਰਿਸ਼ਤੇ ਫਿਰ ਠੀਕ ਹੋਣ, ਸੁਧਰਨ। ਮੈਂ ਬਾਰ ਬਾਰ ਕਹਿੰਦਾ, ਸਾਡੀ ਪਾਰਟੀ ਬਾਰ ਬਾਰ ਕਹਿੰਦੀ ਹੈ ਕਿ ਪਾਕਿਸਤਾਨ ਦੇ ਨਾਲ ਪੰਜਾਬ ਦੇ ਰਾਹੀਂ ਟ੍ਰੇਡ ਬਹੁਤ ਜ਼ਰੂਰੀ ਹੈ, ਕਿਉਂਕਿ ਉਹਦੇ ਨਾਲ ਸਾਡੀ ਇਕੋਨਮੀ ਨੂੰ ਬਹੁਤ ਫਰਕ ਪੈ ਸਕਦਾ ਹੈ।
ਬਹੁਤ ਬਹੁਤ ਧੰਨਵਾਦ ਜੀ।
ਥੈਂਕ ਯੂ।
ਇਹ ਸਨ ਸਾਬਕਾ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਜੀ, ਜਿਨ੍ਹਾਂ ਦੇ ਨਾਲ ਅਕਾਲੀ ਦਲ ਦੀ ਪੋਲੀਟਿਕਸ ਨੂੰ ਲੈ ਕੇ ਗੱਲਬਾਤ ਹੋਈ ਹੈ। ਇਸ ਤੋਂ ਇਲਾਵਾ ਇਹਨਾਂ ਦਾ ਖਾਸ ਤੌਰ 'ਤੇ ਕਹਿਣਾ ਕਿ ਪਾਕਿਸਤਾਨ ਦੇ ਨਾਲ ਵਪਾਰ ਖੁੱਲ੍ਹੇ, ਅਤੇ ਇਸ ਤੋਂ ਇਲਾਵਾ ਖਾਸ ਤੌਰ 'ਤੇ ਇਹਨਾਂ ਨੇ ਕਿਹਾ ਕਿ ਇਹ ਸੈਮੀਫਾਈਨਲ ਆ ਅਤੇ ਜਦੋਂ ਵਿਧਾਨ ਸਭਾ ਹੋਣਗੀਆਂ ਫਾਈਨਲ ਮੈਚ ਉਹ ਹੋਵੇਗਾ। ਧੰਨਵਾਦ।